ਬਾਬਾ ਨੌਧ ਸਿੰਘ ਜੀ ਆਏ ਹੋਏ ਮੁਸਾਫਰ ਨੂੰ ਸਮਝਾ ਰਹੇ ਸਨ। ਆਖਣ ਲੱਗੇ, ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਾਰੇ ਸ਼ੰਕੇ ਨਿਵਰਤ ਹੋ ਗਏ ਨੇ, ਪਰ ਮੈਨੂੰ ਜਾਪਦਾ ਹੈ ਕਿ ਹਾਲਾਂ ਤੁਹਾਡੀ ਤਸੱਲੀ ਨਹੀਂ ਹੋਈ। ਮੁਸਾਫਰ ਆਖਣ ਲੱਗਾ, ਬਾਬਾ ਜੀ ਤੁਹਾਨੂੰ ਕਿਵੇਂ ਪਤਾ ਹੈ? ਜਵਾਬ ਮਿਲਿਆ ਕਿ ਤੁਸੀਂ ਪੜ੍ਹੇ ਤੇ ਹੋ, ਪਰ ਜਾਪਦਾ ਹੈ ਕਿ ਤੁਸੀਂ ਪੜ੍ਹ ਕੇ ਗੁੜੇ ਨਹੀਂ, ਭਾਵ ਬਹੁਤੀ ਡੂੰਘਾਈ ਵਾਲੀ ਸਮਝ ਹਾਸਲ ਨਹੀਂ ਕੀਤੀ, ਤੇ ਲੱਗਦਾ ਹੈ ਬਈ ਪੜ੍ਹੇ ਵੀ ਬਹੁਤੇ ਜ਼ਿਆਦਾ ਨਹੀਂ ਹੋ। ਮੁਸਾਫਰ ਆਖਣ ਲੱਗਾ, ਉਹ ਕਿਵੇਂ? ਬਾਬੇ ਨੇ ਆਖਿਆ, ਜੇ ਤੁਸੀਂ ਚੰਗਾ ਪੜ੍ਹਦੇ ਤੇ ਪੜ੍ਹ ਕੇ ਗੁੜੇ ਹੁੰਦੇ ਤਾਂ ਤੁਹਾਨੂੰ ਇਸ ਗੱਲ ਦੀ ਜ਼ਰੂਰ ਸੋਝੀ ਹੁੰਦੀ ਕਿ ਜਦੋਂ ਕਿਸੇ ਚੀਜ਼ ਦੀ ਪਰਖ ਕਰੀਦੀ ਹੈ, ਭਾਵ ਜਿਸ ਨੂੰ ਤੁਸੀਂ ਆਖਦੇ ਹੋ ਨੁਕਤਾ ਚੀਨੀ ਕਰੀਦੀ ਹੈ, ਤਾਂ ਉਸ ਦੇ ਸੱਚ ਅਤੇ ਸਮਝ ਦੇ ਵਿਊ ਪੁਆਇੰਟ ਨੂੰ ਲੱਭੀਦਾ। ਆਪਣੇ ਵਿਊ ਪੁਆਇੰਟ ਤੋਂ ਹਰ ਗੱਲ ਨੂੰ ਨਹੀਂ ਨਿੰਦੀਦਾ, ਨਾ ਸਮਝਣ ਦਾ ਯਤਨ ਕਰੀਦਾ, ਸਗੋਂ ਉਸ ਵਿਊ ਪੁਆਇੰਟ ਨੂੰ, ਉਸ ਦੇ ਐਂਗਲ ਨੂੰ ਸਮਝ ਕੇ ਫਿਰ ਉਸ ਦੇ ਗੁਣ ਜਾਂ ਅਵਗੁਣ ਦੀ ਪਛਾਣ ਕਰੀਦੀ ਹੈ। ਤੇ ਇਹ ਉਹਾ ਹੀ ਕਰ ਸਕਦਾ ਜਿਹੜਾ ਆਪਣੀ ਵਿਦਿਆ ਦਾ ਚੰਗਾ ਜਾਣੂ ਹੋਵੇ, ਜਾਂ ਜਿਸ ਨੇ ਪੜ੍ਹ ਕੇ ਡੂੰਘਾਈ ਨਾਲ ਸਮਝਣ ਦੀ ਜਾਚ ਸਿੱਖ ਲਈ ਹੋਵੇ। ਮੁਸਾਫਰ ਆਖਣ ਲੱਗਾ, ਬਾਬਾ ਜੀ ਤੁਸੀਂ ਲੱਗਦੇ ਤੇ ਅਨਪੜ੍ਹ ਹੋ, ਪਰ ਅਸਲ ਵਿੱਚ ਤੁਸੀਂ ਬਹੁਤ ਪੜ੍ਹੇ ਲਿਖੇ ਸਿਆਣੇ ਹੋ। ਬਾਬੇ ਨੇ ਜਵਾਬ ਦਿੱਤਾ, ਸੱਜਣਾ ਮੈਂ ਅਸਲੀ ਪੜ੍ਹੇ ਹੋਏ ਲੋਕਾਂ ਦੇ ਕੋਲ ਬੈਠਾ, ਜਿਨ੍ਹਾਂ ਦੇ ਕੋਲ ਬੈਠਿਆਂ ਕੂੜ ਦੀ ਰਾਸ ਘਟਦੀ ਹੈ। ਜਿਹੜੇ ਅਨੁਭਵ ਦੇ ਬੰਦੇ ਨੇ, ਮੈਂ ਉਹਨਾਂ ਦੇ ਜੋੜੇ ਝਾੜੇ ਨੇ। ਉਹ ਲੋਕ ਭਾਵੇਂ ਗਿਆਨ ਦੁਆਰਾ ਗਿਆਨੀ ਨਾ ਹੋਣ, ਪਰ ਉਹਨਾਂ ਦੀ ਸੰਗਤ ਵਿੱਚ, ਉਹਨਾਂ ਦੀ ਸੋਭਤ ਵਿੱਚ, ਉਹਨਾਂ ਮਰਦਾਂ ਦੀ ਸਮਝ ਵਿੱਚ ਹੌਲੀ ਹੌਲੀ ਮੈਨੂੰ ਵੀ ਸਮਝਣ ਦੀ ਜਾਚ ਆਈ ਹੈ। ਮੁਸਾਫਰ ਵਿੱਚੋਂ ਹੀ ਗੱਲ ਰੋਕ ਕੇ ਆਖਣ ਲੱਗਾ, ਖਿਆਲ ਦੇ ਧੁਰੇ ਤੋਂ ਤੁਹਾਡਾ ਮਤਲਬ ਨੁਕਤਾ ਏ ਖਿਆਲ ਤੋਂ ਹੈ, ਭਾਵ ਵਿਊ ਪੁਆਇੰਟ ਤੋਂ ਹੈ? ਬਾਬਾ ਜੀ ਕਹਿਣ ਲੱਗੇ, ਹਾਂਜੀ ਇਹ ਗੱਲ। ਹੁਣ ਤੁਸੀਂ ਦੇਖੋ, ਸਾਡੇ ਸਤਿਗੁਰੂ ਸਾਹਿਬਾਨ ਨੇ ਅਤੇ ਭਾਈ ਗੁਰਦਾਸ ਜੀ ਨੇ ਸਾਨੂੰ ਨਿੰਦਾ ਕਰਨੀ ਮਨਾ ਕੀਤੀ, ਅਤੇ ਸੱਚੀ ਮੁੱਚੀ ਔਗਣ ਵੇਖ ਕੇ ਉਸਨੂੰ ਭੰਡਣਾ, ਤੁਸੀਂ ਇਸ ਨੂੰ ਨੁਕਤਾਚੀਨੀ ਕਹਿ ਕੇ ਕਰ ਲੈਂਦੇ। ਜੋ ਵਿਦਿਆ ਗੁਰੂ ਨੇ ਸਾਨੂੰ ਬਖਸ਼ੀ ਉਹਦੇ ਵਿੱਚ ਲਿਖਿਆ ਹੈ, ਜੋ ਛਿੱਦਰ ਦੇਖੈ ਤਾਂ ਨਿੰਦਕ ਉਮਾ ਹੈ, ਭਾਵ ਜਦੋਂ ਕਿਸੇ ਦੇ ਅਵਗੁਣ ਵੇਖਦਾ ਹੈ ਤਾਂ ਨਿੰਦਕ ਬੜਾ ਖੁਸ਼ ਹੁੰਦਾ ਹੈ। ਇਸ ਦਾ ਮਤਲਬ ਇਹ ਆ ਕਿ ਨਿੰਦਕ ਵੇਖ ਕੇ ਨਿੰਦਾ ਕਰਨੀ, ਨਿੰਦਕ ਦਾ ਖੁਸ਼ ਹੋਣਾ ਵੀ ਨਿੰਦਾ ਹੀ ਹੈ। ਗੁਰੂ ਦੀ ਵਿਦਿਆ ਆਖਦੀ ਹੈ, ਅਵਗੁਣ ਵੇਖ ਕੇ ਅਣਡਿੱਠ ਕਰੋ। ਇਸ ਦਾ ਮਤਲਬ ਇਹ ਨਹੀਂ ਬਈ ਔਗਣਾਂ ਨੂੰ ਪਿਆਰ ਕਰੋ ਜਾਂ ਲੋਕਾਂ ਵਿੱਚ ਇਹ ਕੂੜਾ ਕਰਕਟ ਅਵਗੁਣਾਂ ਦਾ ਰਹਿਣ ਦਿਓ, ਪਰ ਬਲਕਿ ਇਹ ਕਿ ਕਿਸੇ ਦੇ ਅਵਗੁਣ ਵੇਖ ਕੇ ਉਸ ਨੂੰ ਭੰਡਣਾ ਜਾਂ ਉਸ ਨੂੰ ਨਿੰਦਣਾ ਛੱਡੋ, ਸਗੋਂ ਜੇ ਹੋ ਸਕੇ ਤਾਂ ਪ੍ਰੇਰਣਾ ਕਰਕੇ ਪਿਆਰ ਨਾਲ ਉਸ ਨੂੰ ਚੰਗੇ ਪਾਸੇ ਲਾਓ, ਤਾਂ ਜੋ ਉਸ ਦੇ ਅਵਗੁਣ ਦੂਰ ਹੋ ਜਾਣ ਤੇ ਉਹ ਨਿਰਮਲ ਹੋ ਜਾਵੇ। ਤੂੰ ਦੱਸ ਭਾਈ, ਇਹ ਸਿੱਖਿਆ ਚੰਗੀ ਹੈ ਕਿ ਭੰਡਣ ਵਾਲੀ ਸਿੱਖਿਆ ਚੰਗੀ ਹੈ? ਮੁਸਾਫਰ ਨੇ ਜਵਾਬ ਦਿੱਤਾ, ਹਾਂ ਬਾਬਾ ਜੀ ਤੁਸੀਂ ਠੀਕ ਆਖਦੇ ਹੋ, ਮੈਂ ਕਦੇ ਇਸ ਤਰ੍ਹਾਂ ਸੋਚਿਆ ਹੀ ਨਹੀਂ ਸੀ। ਤਾਂ ਫਿਰ ਬਾਬੇ ਨੇ ਆਖਿਆ, ਭਾਈ ਗੁਰਮੁਖਾ ਫਿਰ ਤਾਂ ਨਿੰਦਿਆ ਕਰਨੀ, ਨੁਕਸ ਛਾਂਟਣੇ ਅਤੇ ਨੁਕਸ ਲੱਭ ਕੇ ਭੰਡਣਾ ਇਹ ਕੰਮ ਤੇ ਛੱਡ ਦੇਣਾ ਚਾਹੀਦਾ। ਮੁਸਾਫਰ ਨੇ ਆਖਿਆ, ਹਾਂਜੀ ਮੈਂ ਸਹਿਮਤ ਹਾਂ ਤੁਹਾਡੇ ਖਿਆਲਾਂ ਨਾਲ। ਬਾਬੇ ਨੇ ਕਿਹਾ, ਸੋ ਸੱਜਣਾ, ਮੈਂ ਤੁਹਾਡੇ ਨਾਲ ਇਲਮ ਦੀਆਂ ਗੱਲਾਂ ਨਹੀਂ ਕਰ ਰਿਹਾ। ਨਾ ਮੈਨੂੰ ਗੱਲਾਂ ਦਾ ਸ਼ੌਕ ਹੈ, ਨਾ ਗੱਲਾਂ ਦਾ ਰਸ। ਮੈਂ ਤਾਂ ਜੋ ਮੈਨੂੰ ਆ ਟਕਰੇ ਉਹਦੇ ਤੋਂ ਸੱਚ ਦੀ ਸੋਝੀ ਲੈਣ ਦਾ ਯਤਨ ਕਰਦਾ। ਜੇ ਮੈਂ ਬੋਲਾਂ ਤਾਂ ਸੱਚ ਦੀ ਸੋਝੀ ਜਿੰਨੀ ਕੁ ਮੈਨੂੰ ਹੈਗੀ ਹੈ ਉਹ ਦੱਸਣ ਦਾ ਯਤਨ ਕਰਨਾ। ਗੱਲਾਂ ਕਰਨੀਆਂ ਜਾਂ ਬਕਵਾਸ ਕਰਨਾ ਤਾਂ ਡਾਕਟਰ ਹੋਰੀ ਕਹਿੰਦੇ ਸਨ, ਬਈ ਐਵੇਂ ਵਕਤ ਨੂੰ ਵੀ ਕਤਲ ਕਰਨ ਦੇ ਉਪਰਾਲੇ ਨੇ। ਉਹ ਦੱਸਦੇ ਸਨ ਕਿ ਜਦੋਂ ਟਾਈਮ ਪਾਸ ਨਾ ਹੋਵੇ ਤਾਂ ਨਿਕੰਮੇ ਕਰਕੇ ਲੋਕੀ ਕਹਿੰਦੇ ਨੇ ਵਕਤ ਕਤਲ ਪੈ ਕਰਨੇ। ਮਨੋਰਥ ਨੂੰ ਸਿੱਧ ਕਰ ਲੈਣ ਵਾਸਤੇ ਸੱਚ ਦੀ ਸੋਝੀ ਬਦਲੇ ਸੁਣਨਾ ਤੇ ਸੱਚ ਦੀ ਸੋਝੀ ਬਦਲੇ ਹੀ ਬੋਲਣਾ, ਭਾਵ ਮੀਨਿੰਗਲੈਸ ਗੱਲਾਂ ਕਰਨ ਦਾ ਮੈਨੂੰ ਕੋਈ ਸ਼ੌਕ ਨਹੀਂ। ਮੈਂ ਤੇ ਸਿਰਫ ਉਹ ਗੱਲ ਕਰਨੀ ਚਾਹੁੰਦਾ ਜਿਹਦੇ ਨਾਲ ਅਸੀਂ ਸੱਚ ਤੱਕ ਪਹੁੰਚੀਏ। ਤੁਸੀਂ ਸ਼ਾਇਦ ਸਾਡੀਆਂ ਧਰਮ ਪੁਸਤਕਾਂ ਨੂੰ ਪੜ੍ਹਿਆ ਨਹੀਂ। ਜਗਤ ਦੇ ਪਿਆਰੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਕਿ ਜਿਨ੍ਹਾਂ ਨੂੰ ਸੱਚ ਦੀ ਸੋਝੀ ਦਾ ਸ਼ੌਕ ਸੀ, ਜਿਨ੍ਹਾਂ ਦੇ ਹਿਰਦੇ ਸੱਚ ਦੀ ਸੋਝੀ ਦਾ ਪ੍ਰੇਮ ਸੀ, ਉਹਨਾਂ ਨੇ ਸੁਣਿਆ। ਕਿਹਨਾਂ ਤੋਂ ਸੁਣਿਆ? ਜਿਨ੍ਹਾਂ ਦੇ ਵਿੱਚ ਸੱਚ ਦੀ ਸੋਝੀ ਦਾਨ ਕਰਨ ਦੀ ਸਮਰੱਥਾ ਸੀ। ਸੁਣਿਆ ਨਾਮ, ਨਾਮ ਦਾ ਅਸਰ, ਫਲ ਤੇ ਮਹਾਤਮ। ਜਿਹੜਾ ਸੁਣਨਾ ਸਿਰਫ ਕੰਨਾਂ ਦੇ ਸੁਣਨ ਮਾਤਰ ਨਹੀਂ ਸੀ, ਬਲਕਿ ਜਿਸ ਵਿੱਚ ਅੰਦਰ ਅਸਰ ਕਰ ਦੇਣ ਵਾਲਾ ਬਲ ਵੀ ਸੀ। ਵੇਖੋ ਨਾ, ਸਤਿਗੁਰੂ ਨੇ ਆਖਿਆ, ਸੁਣਿਆ ਹੈ ਈਸ਼ਰ ਬ੍ਰਹਮਾ ਇੰਦ, ਸੁਣਿਆ ਹੈ ਮੁਖ ਸਾਲਾਹਣ ਮੰਦ, ਸੁਣਿਆ ਹੈ ਜੋਗ ਜੁਗਤ ਤਨ ਭੇਦ, ਸੁਣਿਆ ਹੈ ਸ਼ਾਸਤ ਸਿਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੋ ਭਾਈ ਸੱਜਣਾ, ਉਸ ਸਿਰਜਣਹਾਰ ਵਾਹਿਗੁਰੂ ਦੀ ਮਿਹਰ ਨਾਲ ਮੈਨੂੰ ਅਨਪੜ੍ਹ ਨੂੰ ਕਿਸੇ ਟਿਕਾਣੇ ਤੇ ਸੁਣਨ ਦਾ ਮੌਕਾ ਮਿਲਿਆ ਤੇ ਸੁਣ ਸੁਣ ਕੇ ਮੈਂ ਸੁਣਿਆ ਅੰਧੇ ਪਾਵੇਂ ਰਾਹ ਵਾਂਗ ਮੈਂ ਅੰਨੇ ਨੇ ਵੀ ਸੱਚ ਦੀ ਖੋਜ ਅਤੇ ਪਿਆਰ ਦਾ ਰਸਤਾ ਹਾਸਲ ਕਰ ਲਿਆ, ਜਿਸ ਨਾਲ ਦੁੱਖਾਂ ਦਾ ਤੇ ਪਾਪਾਂ ਦਾ ਨਾਸ ਹੁੰਦਾ ਹੈ ਅਤੇ ਸਦਾ ਵਿਕਾਸ ਮਿਲਦਾ ਹੈ। ਸੋ ਮੈਂ ਸੱਚੀ ਤੇ ਖੁਰਦਰੀ ਗੱਲ ਕਰਨਾ, ਪਰ ਮੇਰੇ ਅੰਦਰ ਸਿਰਫ ਤੇ ਸਿਰਫ ਸੱਚ ਸਮਝਣ ਤੇ ਸਮਝਾਉਣ ਦੀ ਇੱਛਾ ਹੁੰਦੀ ਹੈ। ਜਿੱਥੇ ਕਿਤੇ ਮੇਰੀ ਭੁੱਲ ਹੋਵੇ, ਮੈਂ ਗਲਤੀ ਕਰਾਂ, ਮੈਨੂੰ ਜ਼ਰੂਰ ਸਮਝਾ ਦੇਣਾ। ਮੁਸਾਫਰ ਆਖਣ ਲੱਗਾ, ਤੁਸੀਂ ਮੈਨੂੰ ਕੀ ਦੱਸਣ ਲੱਗੇ ਸਾਹਿਬ? ਕਿ ਹਾਲਾਂ ਮੇਰਾ ਸ਼ੰਕਾ ਨਿਵਿਰਤ ਨਹੀਂ ਹੋਇਆ? ਬਾਬੇ ਨੇ ਆਖਿਆ, ਹਾਂ, ਤੁਸੀਂ ਇੱਕ ਗੱਲ ਸਿੱਖਣੀ ਹੈ ਕਿ ਜਦੋਂ ਕਿਸੇ ਦੇ ਔਗਣ ਵੇਖਣ ਲੱਗੋ ਤਾਂ ਪਹਿਲਾਂ ਉਸ ਦੀ ਆਪਣੀ ਵਿਚਾਰ ਦੇ ਧੁਰੇ ਨੂੰ, ਉਸ ਦੇ ਵਿਊ ਪੁਆਇੰਟ ਨੂੰ ਸਮਝੋ। ਜੇ ਤੁਸੀਂ ਆਪਣੇ ਵਿਊ ਪੁਆਇੰਟ ਤੋਂ ਲੋਕਾਂ ਦੇ ਫੈਸਲੇ ਕਰੋਗੇ ਤਾਂ ਬਹੁਤ ਵਾਰ ਦੂਜਿਆਂ ਨੂੰ ਵੀ ਦੁਖੀ ਕਰੋਗੇ ਤੇ ਆਪ ਵੀ ਦੁਖੀ ਹੋਵੋਗੇ। ਨਿਸ਼ਾਨਾ ਸੱਚ ਤੇ ਪਹੁੰਚਣ ਦਾ ਰੱਖਣਾ ਚਾਹੀਦਾ। ਮੁਸਾਫਰ ਆਖਣ ਲੱਗਾ, ਕਿਵੇਂ? ਬਾਬੇ ਨੇ ਆਖਿਆ, ਜਿਵੇਂ ਤੁਸੀਂ ਮੇਰੇ ਨਾਲ ਗੱਲ ਕੀਤੀ। ਸਾਡਾ ਸਿੱਖਾਂ ਦਾ ਅੰਦਰਲਾ ਪ੍ਰੇਮ ਦੇ ਧੁਰੇ ਦਾ ਤੇ ਪ੍ਰੇਮ ਸਾਡਾ ਦਾਨਾ ਭਾਵ ਸਿਆਣਾ ਵਹਿਮੀ ਨਹੀਂ। ਅਸੀਂ ਵਾਹਿਗੁਰੂ ਨੂੰ ਪਿਤਾ, ਮਾਂ, ਭਰਾ, ਸਖਾ, ਮਿੱਤਰ, ਦਾਤਾ, ਮਾਲਕ, ਪਾਲਣਾ ਕਰਨ ਵਾਲਾ, ਜਿੰਨੇ ਵੀ ਪਿਆਰ ਦੇ ਸੰਬੰਧ ਨੇ ਉਹਨਾਂ ਸਾਰਿਆਂ ਨਾਲ ਯਾਦ ਕਰਦੇ ਹਾਂ ਤੇ ਉਹਨੂੰ ਪਿਆਰ ਕਰਦੇ ਹਾਂ। ਉਸ ਨਾਲ ਪਿਆਰ ਕਰਨਾ, ਇਹ ਹੀ ਸਾਡੀ ਕਲਿਆਣ ਹੈ। ਪਿਆਰ ਨਾਲ ਕਲਿਆਣ ਲੱਭੇਗੀ, ਅਸੀਂ ਨਿਰਾ ਇਹ ਨਹੀਂ ਮੰਨਦੇ, ਸਗੋਂ ਉਸ ਨਾਲ ਪਿਆਰ ਨੂੰ ਹੀ ਕਲਿਆਣ ਸਮਝਦੇ। ਸਾਡੀ ਪਰਖ ਕਰਨ ਲੱਗਿਆਂ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਸਾਡੇ ਵਿਊ ਪੁਆਇੰਟ ਨੂੰ ਪਹਿਲਾਂ ਸਮਝ ਲੈਂਦੇ। ਜੇ ਇਸ ਤਰ੍ਹਾਂ ਕਰਦੇ ਤਾਂ ਤੁਹਾਨੂੰ ਸਾਡੇ ਵਿੱਚ ਨੁਕਸ ਨਜ਼ਰ ਨਾ ਆਉਂਦੇ। ਜਿਸ ਨਾਲ ਕਿ ਮਨ ਸਗੋਂ ਨਿਵਾਣ ਵੱਲ ਜਾਂਦਾ ਹੈ। ਸੱਚੀ ਪਰਖ ਨਾਲ ਮਨ ਸਿਆਣਾ ਹੁੰਦਾ ਹੈ ਤੇ ਚੰਗਿਆਈ ਵੱਲ ਤੁਰਦਾ, ਪੋਜ਼ਿਟਿਵਿਟੀ ਵੱਲ ਜਾਂਦਾ। ਤੁਸੀਂ ਗੱਲਾਂ ਸੁਣੀਆਂ ਨੇ ਮੁਸਲਮਾਨਾਂ ਦੀਆਂ ਜਾਂ ਉਹਨਾਂ ਤੋਂ ਪੈਦਾ ਹੋਏ ਹੋਰ ਖਿਆਲਾਂ ਦੀਆਂ ਕਿ ਬੁੱਤ ਪ੍ਰਸਤੀ ਪਾਪ ਹੈ, ਪਰ ਤੁਸੀਂ ਕਦੇ ਖੋਜ ਨਾ ਕੀਤੀ ਕਿ ਜਿਹੜੇ ਬੁੱਤ ਪ੍ਰਸਤੀ ਆਖਦੇ ਪਏ ਨੇ ਕਿਤੇ ਉਹ ਆਪ ਹੀ ਤਾਂ ਕਿਸੇ ਹੋਰ ਢੰਗ ਨਾਲ ਬੁੱਤ ਨੂੰ ਪੂਜਦੇ ਨਹੀਂ। ਫਿਰ ਦੂਜੀ ਸੋਚ ਤੁਹਾਡੇ ਮਨ ਵਿੱਚ ਇਹ ਆਉਣੀ ਚਾਹੀਦੀ ਸੀ ਕਿ ਜਿਨ੍ਹਾਂ ਨੇ ਅਸਲ ਭੇਦ ਨਾ ਸਮਝਿਆ ਤੇ ਐਵੇਂ ਬੁੱਤ ਪ੍ਰਸਤੀ ਦੇ ਉਲਟ ਤੁਰ ਪਏ, ਉਹਨਾਂ ਨੇ ਆਪਣੇ ਜੋਸ਼ ਵਿੱਚ ਸੁਧਾਰ ਕਰਦਿਆਂ ਕਿਤੇ ਨੁਕਸਾਨ ਵੀ ਤੇ ਕੀਤੇ ਨੇ। ਪੱਛਮ ਤੋਂ ਆਏ ਵਿਦੇਸ਼ੀਆਂ ਨੇ ਹਮਲਾ ਕਰਨ ਵੇਲੇ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਹਿੰਦੂਆਂ ਦੇ ਬੁੱਤ ਅਤੇ ਬੁੱਤਖਾਨੇ ਭਾਵ ਮੰਦਰ ਢਹਿ ਢੇਰੀ ਕਰ ਦਿੱਤੇ। ਉਹਨਾਂ ਨੇ ਭਾਵੇਂ ਪੱਥਰ ਪੂਜਾ ਦੇ ਥਾਂ ਤੇ ਖਤਮ ਕਰ ਦਿੱਤੇ, ਪਰ ਪੰਜਾਬ ਵਿੱਚ ਬੜੇ ਸੋਹਣੇ ਸੋਹਣੇ ਮੰਦਰ ਵੀ ਮਲੀਆ ਮੇਟ ਕਰ ਦਿੱਤੇ ਤੇ ਬੜੇ ਸੋਹਣੇ ਕਾਰੀਗਰੀ ਦੇ ਨਮੂਨੇ ਵੀ ਤਬਾਹ ਕਰ ਦਿੱਤੇ। ਪੱਥਰਾਂ ਨੂੰ ਪੂਜਣਾ ਮੈਂ ਚੰਗਾ ਨਹੀਂ ਸਮਝਦਾ, ਇਹ ਤਾਂ ਬੁੱਧੀ ਦੇ ਨੀਵੇਂ ਹੋਣ ਦੀ ਨਿਸ਼ਾਨੀ ਹੈ ਤੇ ਪਰਮੇਸ਼ਰ ਦਾ ਮੁਕਾਬਲਾ ਸਗੋਂ ਪਾਪ ਵੀ ਹੋ ਸਕਦਾ ਹੈ। ਪਰ ਜਿਸ ਪੱਥਰ ਨੂੰ ਘੜਨ ਵਾਲੇ ਕਾਰੀਗਰ ਨੇ ਆਪਣੇ ਅੰਦਰਲੇ ਅਨੁਭਵ ਤੋਂ ਇੱਕ ਪੱਥਰ ਦੀ ਸ਼ਿਲਾ ਨੂੰ ਬਣਾ ਕੇ ਉਸ ਵਿੱਚ ਕਿਸੇ ਉੱਚੇ ਖਿਆਲ ਜਾਂ ਉੱਚੀ ਸੋਚ ਦਾ ਨਿਸ਼ਾਨਾ ਬਣ ਦਿੱਤਾ, ਉਸਨੇ ਤੇ ਕਮਾਲ ਕਰ ਦਿੱਤਾ। ਉਸਨੂੰ ਤਬਾਹ ਕਰਨਾ ਸੰਸਾਰ ਵਿੱਚੋਂ ਇੱਕ ਵਿਦਿਆ ਜਾਂ ਹੁਨਰ ਨੂੰ ਖਤਮ ਕਰ ਦੇਣ ਵਾਲੀ ਗੱਲ ਹੈ। ਲੋਕਾਂ ਨੂੰ ਸਮਝਾਓ ਕਿ ਕਿਸੇ ਬੁੱਤ ਦੀ ਪੂਜਾ ਨਾ ਕਰਨ, ਪਰ ਜੇ ਕਿਸੇ ਬੁੱਤ ਦੇ ਘੜਨਹਾਰ ਨੇ ਕੋਈ ਅੰਦਰਲਾ ਉੱਚਾ ਖਿਆਲ ਪੱਥਰ ਵਿੱਚ ਪੈਦਾ ਕਰ ਦਿੱਤਾ ਹੈ ਤੇ ਤੁਸੀਂ ਉਸ ਬੁੱਤ ਨੂੰ ਤਬਾਹ ਕਰਨ ਲੱਗਿਆਂ ਉੱਚੇ ਖਿਆਲਾਂ ਨੂੰ ਵੀ ਤਬਾਹ ਕਰ ਦਿਓਗੇ। ਇਸੇ ਕਰਕੇ ਪੰਜਾਬ ਸਾਰੇ ਹਿੰਦੁਸਤਾਨ ਵਿੱਚੋਂ ਪਿੱਛੇ ਰਹਿ ਗਿਆ ਅਤੇ ਇਸ ਦੀਆਂ ਕਾਰੀਗਰੀ ਦੀਆਂ ਮੂਰਤਾਂ ਤੇ ਮੂਰਤੀਆਂ ਤੇ ਉੱਚੇ ਤੋਂ ਉੱਚੇ ਨਮੂਨੇ ਦੀਆਂ ਇਮਾਰਤਾਂ ਢਾ ਦਿੱਤੀਆਂ ਗਈਆਂ। ਵੱਡੇ ਹੁਨਰ ਅਤੇ ਵਿਦਿਆ ਦੇ ਅਸਥਾਨ ਤਬਾਹ ਕੀਤੇ ਗਏ ਅਤੇ ਇਸ ਦੇ ਸ਼ਿਲਪਕਾਰਾਂ ਦੇ ਅਨੁਭਵ ਤੋਂ ਬਣੇ ਨਮੂਨੇ ਬੁੱਤ ਆਖ ਕੇ ਤੋੜ ਦਿੱਤੇ ਗਏ, ਜਿਨ੍ਹਾਂ ਵਿੱਚ ਮੂਰਤਾਂ ਲਿਖਣ ਵਾਲਿਆਂ ਦੇ ਪੁਰਾਤਨ ਹੁਨਰ ਵੀ ਖਤਮ ਕਰ ਦਿੱਤੇ ਗਏ। ਹੁਣ ਤੁਸੀਂ ਦੱਸੋ ਕਿ ਜਦੋਂ ਪੰਜਾਬ ਵਿੱਚ ਹਰ ਤਰ੍ਹਾਂ ਦੇ ਫਾਈਨ ਆਰਟਸ ਕਮਾਲ ਦੇ ਹੁਨਰ ਖਤਮ ਕਰ ਦਿੱਤੇ ਗਏ ਤਾਂ ਪੰਜਾਬ ਨੇ ਆਪੇ ਹੀ ਗਰੀਬ ਹੋਣਾ ਸੀ ਤੇ ਰਹਿ ਗਏ ਸਿਰਫ ਤੇ ਸਿਰਫ ਸਰੀਰਕ ਕੰਮ ਕਰਨ ਵਾਲੇ ਕਿਰਤੀ, ਜਿਨ੍ਹਾਂ ਨੇ ਹਲ ਵਾਹਿਆ, ਟੈਕਸ ਦਿੱਤਾ, ਢਿੱਡ ਭਰਿਆ ਤੇ ਸ਼ਾਹੂਕਾਰਾਂ ਦੇ ਕੋਲੋਂ ਦੁੱਖ ਸੁੱਖ ਲੈਂਦਿਆਂ ਅੰਤ ਜੀਵਨ ਬਿਤਾ ਲਿਆ। ਇਸ ਤਰ੍ਹਾਂ ਇਹ ਵਿਦਿਆ ਤੋਂ ਵੀ ਰਹਿ ਗਏ। ਅੱਜ ਕੱਲ ਅਸੀਂ ਸਾਰੇ ਜਾਪਾਨ ਦੀ ਬੜੀ ਉਪਮਾ ਕਰਦੇ ਹਾਂ ਕਿ ਜਾਪਾਨ ਬੜੀ ਤਰੱਕੀ ਕਰ ਰਿਹਾ। ਮੈਨੂੰ ਡਾਕਟਰ ਹੋਰਾਂ ਨੇ ਦੱਸਿਆ ਕਿ ਅਸਲ ਵਿੱਚ ਜਾਪਾਨ ਦੇ ਸਾਰੇ ਹੁਨਰ, ਸਾਰੇ ਫਾਈਨ ਆਰਟਸ ਕਾਇਮ ਸਨ। ਸਾਰੀ ਪ੍ਰਜਾ ਆਪਣੇ ਫਾਈਨ ਆਰਟਸ ਤੋਂ, ਕਾਰੀਗਰੀ ਤੋਂ, ਵਿਦਿਆ ਨਾਲ ਐਨ ਸਿਆਣੀ ਹੋਈ ਹੋਈ ਸੀ। ਉਹਨਾਂ ਨੇ ਫਿਰ ਪੱਛਮੀ ਵਿਦਿਆ ਵੱਲ ਧਿਆਨ ਦਿੱਤਾ, ਸੋ ਛੇਤੀ ਸਿੱਖ ਕੇ ਦੁਨੀਆਂ ਦੇ ਵਿਦਵਾਨਾਂ ਵਿੱਚ ਵਿਦਵਾਨ ਤੇ ਸਿਆਣੇ ਹੋ ਗਏ। ਸੋ ਮਿੱਤਰਾ, ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਹੁਨਰ ਨੂੰ, ਪੰਜਾਬ ਦੀਆਂ ਕਲਾਵਾਂ ਨੂੰ, ਜਿਹੜੀਆਂ ਧਰਮ ਭਾਵ ਵਿੱਚ ਭਰੀਆਂ ਹੋਈਆਂ ਸਨ, ਬੁੱਤ ਪ੍ਰਸਤੀ ਦੇ ਭੁਲੇਖੇ ਤਬਾਹ ਕੀਤਾ, ਉਹਨਾਂ ਨੇ ਪੰਜਾਬ ਦੇ ਸਿਰ ਆਪਣੇ ਜਾਣੇ ਅਹਿਸਾਨ ਕੀਤਾ, ਪਰ ਅਸਲ ਵਿੱਚ ਉਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ। ਇਸ ਤਰ੍ਹਾਂ ਸਾਰੇ ਹੁਨਰ ਵੱਲੋਂ ਕਾਲੀ ਬੋਲੀ ਰਾਤ ਪੈ ਗਈ। ਮੈਂ ਬੁੱਤ ਪ੍ਰਸਤ ਨਹੀਂ, ਮੇਰਾ ਧਰਮ ਵੀ ਬੁੱਤ ਪ੍ਰਸਤੀ ਨਹੀਂ। ਮੈਂ ਹਰ ਬੁੱਤ ਪੂਜਾ ਨੂੰ, ਮੂਰਤੀ ਪੂਜਾ ਨੂੰ ਵਿਅਰਥ ਸਮਝਣਾ। ਤੇ ਬੇਨਤੀ ਕਰਦਾ ਸਾਰਿਆਂ ਨੂੰ, ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਵਿੱਚ ਆਓ, ਜੜ ਪਦਾਰਥਾਂ ਨੂੰ, ਬੇਜਾਨ ਚੀਜ਼ਾਂ ਨੂੰ ਰੱਬ ਸਮਝ ਕੇ ਨਾ ਪੂਜੋ। ਜੇ ਕੋਈ ਮੇਰੇ ਸਮਝਾਉਣ ਤੇ ਬੁੱਤ ਪ੍ਰਸਤੀ ਛੱਡ ਦੇਵੇ ਤਾਂ ਮੈਂ ਖੁਸ਼ ਹੁੰਦਾ, ਪਰ ਜੇ ਨਾ ਸਮਝੇ ਤਾਂ ਮੈਂ ਕੁਹਾੜਾ ਲੈ ਕੇ ਕਿਸੇ ਮੰਦਰ ਵਿੱਚ ਜਾ ਕੇ ਸ਼ਰਧਾਲੂਆਂ ਦੇ ਰੋਂਦਿਆਂ ਪਿੱਟਦਿਆਂ ਉਹਨਾਂ ਬੁੱਤਾਂ ਨੂੰ ਤੋੜਨ ਵਾਸਤੇ ਤਿਆਰ ਨਹੀਂ। ਤੁਸੀਂ ਦੱਸੋ, ਜਦੋਂ ਬੁੱਤਾਂ ਦੀ ਪੂਜਾ ਕਰਨ ਵਾਲਿਆਂ ਨੂੰ ਇਸ ਗੱਲ ਦੀ ਸਮਝ ਹੀ ਨਾ ਆਈ ਕਿ ਜਿਉਂਦੇ ਰੱਬ ਨੂੰ ਛੱਡ ਕੇ ਪੱਥਰ ਨੂੰ ਨਹੀਂ ਪੂਜਣਾ ਤੇ ਅਸੀਂ ਪੱਥਰ ਤੋੜ ਦਿੱਤੇ ਤਾਂ ਅਸੀਂ ਕੀ ਹਾਸਲ ਕੀਤਾ? ਪੱਥਰ ਪੂਜਣ ਵਾਲਿਆਂ ਦੇ ਮਨ ਤੇ ਪੱਥਰ ਪੂਜ ਹੀ ਰਹੇ ਨਾ। ਮੇਰਾ ਕੁਹਾੜਾ ਚਲਾਉਣ ਨਾਲ ਉਹਨਾਂ ਨੂੰ ਗਿਆਨ ਤੇ ਨਾ ਮਿਲਿਆ। ਇਸ ਲਈ ਕੁਹਾੜਾ ਚਲਾਉਣਾ ਤੇ ਉਹਨਾਂ ਨੂੰ ਸਮਝ ਨਾ ਦੇਣੀ ਮੇਰੀ ਬੇਸਬਰੀ ਹੈ। ਇਹ ਮੇਰੇ ਨਿਤਾਣੇਪਣ ਦੀ ਇੱਕ ਮਿਸਾਲ ਹੈ ਕਿ ਮੈਂ ਉਹਨਾਂ ਨੂੰ ਗਿਆਨ ਨਹੀਂ ਦੇ ਸਕਿਆ। ਜੇ ਮੈਂ ਪ੍ਰਚਾਰ ਕਰਾਂ, ਆਪ ਭਜਨ ਬੰਦਗੀ ਕਰਾਂ ਤੇ ਉਹਨਾਂ ਨੂੰ ਸਿਖਾਵਾਂ ਅਤੇ ਸਮਝਾਵਾਂ ਤਾਂ ਉਹ ਆਪੇ ਰੱਬ ਦੇ ਪਿਆਰੇ ਹੋ ਕੇ ਬੁੱਤ ਪੂਜਾ ਨੂੰ ਛੱਡ ਦੇਣਗੇ ਤੇ ਫਿਰ ਉਹਨਾਂ ਦੇ ਬੁੱਤਾਂ ਨੂੰ ਸਿਆਣੇ ਲੋਕਾਂ ਨੂੰ ਦਿਖਾ ਕੇ ਨਿਰਣਾ ਕਰਾਂਗੇ ਕਿ ਇਹ ਐਵੇਂ ਮੂਰਤੀਆਂ ਹੀ ਨੇ ਕਿ ਕਿਸੇ ਸਿਆਣੇ ਹਿਰਦੇ ਵਾਲੇ ਨੇ ਕੋਈ ਉੱਚੇ ਅੰਤਰਲੇ ਅਨੁਭਵ ਦੀ ਕੋਈ ਗੱਲ ਆਖੀ। ਜੇ ਸੱਚਮੁੱਚ ਕੋਈ ਉੱਚੇ ਅਨੁਭਵ ਵਾਲੀ ਗੱਲ ਹੋਈ ਤਾਂ ਉਹਨਾਂ ਦੇ ਬੁੱਤਾਂ ਨੂੰ ਅਜਾਇਬ ਘਰ ਵਿੱਚ ਚਿੱਤਰਕਾਰੀ ਦੇ ਮੰਦਰਾਂ ਵਿੱਚ ਰੱਖ ਦਿਆਂਗੇ। ਯਾਦ ਰੱਖੋ, ਜਿਸ ਦੇਸ਼ ਦਾ ਹੁਨਰ ਕਿਸੇ ਬਹਾਨੇ ਤਬਾਹ ਹੋ ਜਾਏ ਉਹ ਦੇਸ਼ ਸਾਰਾ ਹੀ ਤਬਾਹ ਹੋ ਜਾਏਗਾ।